तेरे गुण बहुते मैं एक ना जानिया मैं होर किछ दीजै पलवत नानक सुन मेरे साहिबा जुगदा बकर दीजै दर्शन नहीं हन पर कुछ
I'm
जोहर पाए इनकी कथा नरारी रे आवे ना जावे ना कहूं मरते बार ब्रह्म संगर सारिया कथावां होर तरह दियां असीं दुनिया दे बंदे हां फसते रहन वाले हां अरशां च रहन वालियां दियां होर तरह दियां कथावां हुंदियां ਸਾਡੀਆਂ ਕਥਾਵਾਂ ਰਸ ਤੋਂ ਰਹਿਤ ਹੁੰਦੀਆਂ ਹਨੇਰੀਆਂ ਹੁੰਦੀਆਂ ਨੇ ਉਹਨਾਂ ਦੀਆਂ ਕਥਾਵਾਂ ਰਸ ਭਰੀਆਂ ਹੁੰਦੀਆਂ ਅਤੇ ਨਿਰਾ ਹੀ ਪ੍ਰਕਾਸ਼ ਹੁੰਦਾ ਸੋ ਐਸੀ ਇੱਕ ਵਾਰਤਾ ਬਹੁਤ ਸਾਰੇ ਪ੍ਰੋਗਰਾਮਾਂ ਦੇ ਅੰਦਰ ਆਪਾਂ ਸੁਣ ਰਹੇ ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਪੂਰਨ ਸਨ ਲੇਕਿਨ ਸਿੱਖੀ ਦਾ ਨਾਟਕ ਸਾਨੂੰ ਸਿਖਾਉਣ ਵਾਸਤੇ ਸਿੱਖੀ ਕਿਵੇਂ ਹੁੰਦੀ ਹੈ ਆਪ ਨੂੰ ਕਰਨਾ ਪਿਆ ਕੱਲ੍ਹ ਆਪਣੇ ਸਰਵਣ ਕਰਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਨੇ ਇਹ ਦੇਖਿਆ ਕਿ ਸਾਰੀ ਜ਼ਿੰਦਗੀ ਦੇ ਪ੍ਰਚਾਰ ਦੇ ਨਾਲ ਸਤਸੰਗ ਦੇ ਨਾਲ ਕਥਾ ਕੀਰਤਨ ਦੇ ਨਾਲ ਨਾਮ ਜਾਪ ਦੇ ਨਾਲ ਵੱਡੀਆਂ ਵੱਡੀਆਂ ਉੱਚੀਆਂ ਸੁਰਤਾਂ ਵਾਲੇ ਤ੍ਰਿਕਾਲਦਰਸ਼ੀ ਗੁਰਸਿੱਖ ਸਿੱਖੀ ਮੰਡਲ 'ਚ ਆ ਗਏ ਨੇ ਅਤੇ ਇੱਕ ਤੋਂ ਇੱਕ ਚੜ੍ਹਦਾ ਹੈ ਕਿਸੇ ਦਾ ਕੋਈ ਵੀ ਘੱਟ ਨਹੀਂ ਹੈ ਤਾਂ ਉਸ ਵੇਲੇ ਜ਼ਰੂਰੀ ਹੋ ਗਿਆ ਕਿ ਇਹਨਾਂ ਦੇ ਸਾਰਿਆਂ ਵਿੱਚੋਂ ਇੱਕ ਛਾਪਿਆ ਜਾਵੇ ਤਾਂ ਆਪ ਜੀ ਨੇ ਕੱਲ੍ਹ ਬੇਨਤੀ ਕਰੀ ਸੀ ਕਿ ਲੰਗਰ ਘਟਾ ਦਿੱਤੇ ਬਹੁਤ ਸਾਰੇ ਚਲੇ ਗਏ ਫਸਲ ਨੂੰ ਅੱਗ ਲਵਾ ਦਿੱਤੀ ਫਿਰ ਹੋਰ ਚਲੇ ਗਏ ਕੌਤਕ ਵਰਤਿਆ ਆਪ ਨੇ ਕੁਤਕਾ ਹੱਥ 'ਚ ਲਿਆ ਧਨਕ ਰੂਪ ਧਾਰਨ ਕਰਿਆ ਛੂਰੀਆਂ ਅੱਗੇ ਲਾਰੀਆਂ ਕੁੱਤੇ ਨਾਲ ਲੈ ਲਏ ਅਤੇ ਇੱਕੋ ਵਚਨ ਗਾਉਂਦੇ ਜਾਂਦੇ ਆ ਧਨਕ ਰੂਪ ਰਹਾ ਕਰਤਾ ਜੇ ਕੋਈ ਨੇੜੇ ਆ ਕੇ ਮੱਥਾ ਟੇਕਦਾ ਹੈ ਦੋਵੇਂ ਮੋਢਿਆਂ ਦੇ ਉੱਤੇ ਹੱਥ ਰੱਖ ਕੇ ਪਿੱਛੇ ਨੂੰ ਧੱਕਾ ਮਾਰ ਦਿੰਦੇ ਅਤੇ ਨਾਲ ਕਹਿੰਦੇ ਜਾ ਜਾ ਗੁਰੂ ਗੁਰੂ ਜਪ ਚੱਲ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ ਬੋਲਦੇ ਨਹੀਂ ਹੈ ਸਾਰੀਆਂ ਗੱਲਾਂ ਦੇ ਨਾਲ ਉਸ ਤੋਂ ਇਲਾਵਾ ਜੋ ਆਪ ਰਾਵੀ ਦੇ ਕੰਢੇ ਘੁੰਮਦੇ ਰਹਿੰਦੇ ਨੇ ਸਾਰੀ ਰਾਤ ਇਹਨਾਂ ਚੀਜ਼ਾਂ ਨੇ ਅਤੇ ਬਾਹਰ ਰਹਿਣ ਨਾਲ ਕਈ ਸ਼ੱਕ ਪੈ ਗਏ ਬਹੁਤ ਵੱਡਾ ਸ਼ੱਕ ਉਸ ਵੇਲੇ ਪਿਆ ਜਦੋਂ ਆਪਣੇ ਸ਼ਿਕਾਰੀਆਂ ਵਾਲੇ ਕੱਪੜੇ ਪਾ ਲਏ ਛੋੜਾ ਹੱਥ 'ਚ ਨੰਗਾ ਲੈ ਲਿਆ ਕੁੱਤੇ ਨਾਲ ਲੈ ਲਏ ਸੋ ਉਸ ਵੇਲੇ ਆਪ ਜੋ ਵੀ ਨੇੜੇ ਆਉਂਦਾ ਉਹਦੇ ਕੁੱਤਕਾ ਮਾਰਦੇ ਹਨ ਡੰਡਾ ਮਾਰਦੇ ਬਹੁਤ ਸਾਰੇ ਭੱਜ ਗਏ ਅਤੇ ਭਾਈ ਲੈਣਾ ਜੀ ਨੂੰ ਜੋ ਗੁਰੂ ਮਹਾਰਾਜ ਦੇ ਨਾਲ ਰਹਿੰਦੇ ਨੇ ਜਿਵੇਂ ਪਛਾਵਾਂ ਰਹਿੰਦਾ ਹੈ ਉਹਨਾਂ ਨੂੰ ਵੀ ਹੁਕਮ ਕਰਿਆ ਕਿ ਤੂੰ ਜਾ ਜਾਂਦਾ ਕਿਉਂ ਨਹੀਂ ਬਹੁਤ ਖੜਕੇ ਕੇ ਮਹਾਰਾਜ ਕਿੱਥੇ ਜਾਵਾਂ ਕਹਿੰਦੇ ਜਾ ਜਿੱਥੇ ਸਾਰੇ ਗਏ ਜਾ ਜਲਦੀ ਜਾ ਉਸ ਵੇਲੇ ਖਿਆਲ ਹੋਇਆ ਵੀ ਹੁਕਮ ਮੰਨਣਾ ਹੁਕਮ ਦਿੰਦੇ ਨੇ ਕਿਸੇ ਹਾਲਤ 'ਚ ਵੀ ਨੇ ਚਾਹੇ ਫਿਰ ਵੀ ਸਮਰੱਥ ਨੇ ਸਭ ਕੁਛ ਨੇ ਸਾਂਗ ਹੈ ਇਹਨਾਂ ਦਾ ਬਣਾਇਆ ਹੋਇਆ ਭੁਲਾਉਣ ਵਾਸਤੇ ਸਵਾਦ ਧਰਮ ਸਾਰਾ ਆ ਜਾਂਦੇ ਉੱਥੇ ਆ ਕੇ ਗੁਰਸਿੱਖ ਪੁੱਛਦੇ ਨੇ ਕਿ ਭਾਈ ਲਹਿਣਾ ਜੀ ਤੁਹਾਡੇ ਨਾਲ ਕੀ ਬੀਤੀ ਅਤੇ ਹੁਕਮ ਇਹ ਸੀ ਕਿ ਭੱਜੇ ਜਾਓ ਪਿੱਛੇ ਮੇਰੇ ਵੱਲ ਨਹੀਂ ਦੇਖਣਾ ਤੱਕ ਹੁਕਮ ਦੀ ਤਾਮੀਲ ਕੀਤੀ ਦੌੜੇ ਜਾਂਦੇ ਨੇ ਮੁੜਕਾ ਮੁੜਕੇ ਹੋ ਗਿਆ ਅਤੇ ਉੱਥੇ ਜਾ ਕੇ ਜਦ ਪੁੱਛਿਆ ਉਹਨਾਂ ਨੇ ਵੀ ਤੁਹਾਡੇ ਨਾਲ ਕੀ ਬੀਤੀ ਕਹਿੰਦੇ ਕੁਛ ਨਹੀਂ ਠੀਕ ਹੈ ਗੁਰੂ ਮਹਾਰਾਜ ਦੇ ਥਾਪੜੇ ਪਿਆਰ ਦੇ ਪਏ ਹੋਏ ਤੇ ਜਲਾਲ ਦੇ ਭਰੇ ਹੋਏ ਕੁੱਤਕੇ ਇੱਕੋ ਹੀ ਰੂਪ ਹੈ, ਦੋ ਨਹੀਂ ਹੈ। ਉਹ ਵੀ ਬਖਸ਼ਿਸ਼ ਹੈ, ਉਹ ਵੀ ਬਖਸ਼ਿਸ਼ ਹੈ। ਕੋਈ ਉਹ ਗੱਲ ਸਮਝਦਾ ਵੀ ਇਹ ਵੀ ਬਖਸ਼ਿਸ਼ ਹੁੰਦਾ ਜੇ ਦੰਦਿਆਂ ਨਾਲ ਕੁੱਟੇ ਗੁਰੂ। ਕਿੰਨੀਆਂ ਮਿਸਾਲਾਂ ਨੇ। ਇੱਥੇ ਮਹਾਤਮਾ ਹੁੰਦੇ ਸੀ, ਵਿਦੋਸ਼ੀ ਪਿੰਡ ਹੈ, ਵੀਰ ਅਮਦਾਸ ਹੋਇਆ ਕਰਦੇ। ਆਪ ਨਿਰਵਿਰਤੀ ਪੱਖਦੇ ਸੀ, ਪਰ ਸੰਸਾਰ ਨਿਰਵਿਰਤੀ ਵਾਲਿਆਂ ਦਾ ਵੀ ਖਹਿੜਾ ਨਹੀਂ ਛੱਡਦਾ, ਕਿਉਂਕਿ ਗਰਜ ਹੈ ਸੰਸਾਰ ਦੇ ਅੰਦਰ। ਬਿਮਾਰੀਆਂ, ਕਾਟੇ, ਲੜਾਈਆਂ, ਝਗੜੇ, ਸਾਧ, ਲਾਲਚ, ਬਿਮਾਰੀਆਂ, ਬੇਅੰਤ ਕਿਸਮ ਦੇ ਟੋਟੇ, ਬੇਅੰਤ ਕਿਸਮ ਦੇ ਵਿਘਨ। ਬੰਦਗੀ ਕਰਦੇ ਨੇ ਸੰਤ, ਉਹਨਾਂ ਦੇ ਪਾਸ ਜਾਣਾ ਸ਼ੁਰੂ ਕਰ ਦਿੰਦੇ ਨੇ। ਸੰਤ ਕਹਿੰਦੇ ਵੀ ਤੁਸੀਂ ਵੀ ਨਾਮ ਜਪ ਲਓ, ਤੁਸੀਂ ਇਸ ਤਰ੍ਹਾਂ ਕਰ ਲਓ, ਲੇਕਿਨ ਆਪ ਨਾਮ ਨਹੀਂ ਜਪਣਾ, ਇਸ ਰਸਤੇ ਨਹੀਂ ਪੈਣਾ। ਉੱਥੋਂ ਜਾ ਕੇ ਕਹਿੰਦੇ ਆ ਵੀ ਕੋਈ ਵਚਨ ਕਰਦੇ, ਕੋਈ ਆਸ਼ੀਰਵਾਦ ਦੇ ਦੇ, ਕੁਛ ਕਰਦੇ। ਸੋ ਇਸ ਤਰ੍ਹਾਂ ਉਹਨਾਂ ਦੇ ਕੋਲ ਡੰਡਾ ਹੁੰਦਾ, ਜੇ ਕਿਸੇ ਨੇ ਨੇੜੇ ਆਉਣਾ ਤਾਂ ਡੰਡਾ ਪਿੱਠ 'ਚ ਮਾਰਦੇ ਸੀ ਜ਼ੋਰ ਨਾਲ। ਆਮ ਤੌਰ 'ਤੇ ਦੂਰ ਰਹਿੰਦੇ ਸੀਗੇ, 30-40 ਫੁੱਟ 'ਤੇ ਉੱਥੇ ਹੀ ਬੈਠੇ ਰਹਿੰਦੇ ਸੀ। ਛੱਤੇ ਵਾਲੇ ਜ਼ਿਆਦਾ ਜਾਂਦੇ ਸੀ, ਉਹਨਾਂ ਨੇ ਇੱਟਾਂ ਮਾਰਨੀਆਂ, ਨਠਾਉਣੇ, ਫਿਰ ਪਰੇ ਜਾ ਕੇ ਬਹਿ ਜਾਣਾ ਜਿੱਥੇ ਇੱਟ ਨਾ ਆਵੇ। ਕਈ ਵਾਰੀ ਪਿੱਛੇ ਨੱਠ ਲੈਣਾ, ਫਿਰ ਨੱਠ ਲੈਣੇ, ਫਿਰ ਇਕੱਠੇ ਹੋ ਜਾਣੇ ਬਈ ਅੱਜ ਬਾਬਾ ਦੇਖੋ ਕੀ ਨੰਬਰ ਬੋਲਦਾ। ਨੰਬਰ ਕੀ ਬੋਲਣਾ? ਕੋਈ ਸ਼ਹਿਰ ਸੁਭਾਅ ਵਚਨ ਨਿਕਲ ਗਿਆ, ਉੱਥੇ ਜਾ ਕੇ ਦੌ 'ਤੇ ਲਾ ਦਿੰਦੇ ਸੀ ਬਈ ਇਸ ਤਾਂ ਉੱਥੋਂ ਸੁਣ ਕੇ ਆਏ। ਇਸ ਕਰਕੇ ਉਹਨਾਂ ਨੇ ਬਿਰਤੀ ਇਹ ਰੱਖੀ ਹੋਈ ਸੀ, ਮਾਇਆ ਤਾਰੀ ਮੱਖੀਆਂ ਪਿੱਛੇ ਪਈਆਂ ਹੋਈਆਂ, ਜਿੰਨੀਆਂ ਉਡਾਈਆਂ ਜਾਣ ਓਨਾ ਹੀ ਠੀਕ ਹੈ। ਮਹਾਰਾਜ ਪਟਿਆਲਾ ਭੁਪਿੰਦਰ ਸਿੰਘ ਆਪਦੇ ਬੜੀ ਦੇਰ ਤੱਕ ਔਲਾਦ ਨਹੀਂ ਸੀ। ਕਿਸੇ ਨੇ ਦੱਸਿਆ ਕਿ ਵਿਦੋਸ਼ੀ ਵਾਲੇ ਸੰਤਾਂ ਦੇ ਪਾਸ ਜਾਓ, ਸਵਾਬ ਸੁਣੇ ਸੁਣਿਆ ਆਪਣੇ ਕਾਰ ਦੇ ਉੱਤੇ ਚੜ ਕੇ ਆਏ, ਨਾਲ ਦੇ ਜਿਹੜੇ ਸੀਗੇ ਉਹਨਾਂ ਦੇ ਬੋਡੀ ਗਾਰਡ ਅਤੇ ਵਜ਼ੀਰ ਵਗੈਰਾ, ਉਹ ਕਹਿੰਦੇ ਮਹਾਰਾਜ ਇੱਥੇ ਹੀ ਗੱਡੀ ਕਢਾ ਦਿਓ ਅਤੇ ਇੱਥੋਂ ਪੈਦਲ ਚੱਲ ਕੇ ਜਾਣਾ। ਸੰਤ ਆ ਕੇ ਵਾਹਿਆ ਹੋਇਆ ਸੀ, ਬਹੁਤ ਵੱਡਾ ਖੇਤ ਹੈ, ਬੜੇ ਡਲੇ ਉੱਠੇ ਹੋਏ ਸੀ ਉਹਦੇ 'ਚ, ਡਾਕਰ ਖੇਤ ਸੀ, ਉਹਦੇ ਵਿੱਚ ਆ ਕੇ ਬੈਠ ਗਏ। ਇਹ ਨੰਗੇ ਪੈਰੀਂ ਕਦੇ ਤੁਰਿਆ ਨਹੀਂ ਸੀ, ਡਲਿਆਂ 'ਤੇ ਤੁਰਨਾ ਨਹੀਂ ਸੀ ਆਉਂਦਾ। ਰਾਜੇ ਨੂੰ ਬੜੀ ਮੁਸ਼ਕਲ ਦੇ ਨਾਲ ਗਿਰਦਾ ਗੁਰਦਾ ਉੱਥੇ ਪਹੁੰਚਿਆ। ਉਦਣ ਉਹਨਾਂ ਨੇ ਕਿਹਾ ਵੀ ਅੱਜ ਛੋਟੀ ਸੋਟੀ ਨਾ ਲਿਆਇਓ, ਵੱਡਾ ਬਾਂਸ ਲਿਆਇਓ। ਉਹ ਜਦ ਆਇਆ ਦੂਰੋਂ ਹੀ ਮੱਥਾ ਟੇਕਿਆ, ਬਾਂਸ ਮਾਰਿਆ ਜ਼ੋਰ ਦੀ। ਇਹਨੂੰ ਕਹਿਤਾ ਵੀ ਮਹਾਰਾਜ ਤੁਸੀਂ ਉਸੇ ਤਰ੍ਹਾਂ ਦੇ ਹੋ। ਉਹ ਜਦੋਂ ਆਪੇ ਹੀ ਖੁਸ਼ੀ ਨਾਲ ਤੁਹਾਨੂੰ ਕਹਿਣ ਜਾ ਨੱਠ ਜਾ, ਫੇਰ ਉੱਠਿਓ। ਕਿਉਂਕਿ ਜਿਹੜੇ ਵਿਚੋਲੇ ਹੁੰਦੇ ਨੇ ਇਹ ਬੜੇ ਵੱਡੇ ਵੱਡੇ ਕੰਮ ਕਰਾਉਂਦੇ ਨੇ ਸੰਤਾਂ ਦਾ। ਸੰਤ ਵਿਚੋਲਾ ਜਿਹੜਾ ਹੁੰਦਾ ਵੈਗਰੂ ਰੂਪ ਰੰਗ ਰੇਖ ਭੇਖ ਤੋਂ ਨਿਆਰਾ, ਜਿਹੜਾ ਕਿਸੇ ਨੂੰ ਦਿਸਦਾ ਨਹੀਂ ਹੈ, ਹਰ ਥਾਂ ਹੁੰਦਾ ਹੋਇਆ, ਇਹ ਵਿਚੋਲੇ ਮਿਲਾ ਦਿੰਦੇ ਨੇ, ਉਸ ਨੂੰ ਵੀ ਪ੍ਰਗਟ ਕਰਾ ਦਿੰਦੇ ਨੇ। ਸੋ ਕਹਿਣ ਲੱਗੇ ਉੱਠਿਓ ਨਾ। ਇੱਕ ਮਾਰਿਆ, ਦੋ ਮਾਰੇ, ਗਿਣਦੇ ਜਾਂਦੇ ਨੇ। ਜਦੋਂ 12-13 ਲੱਗੇ ਕਹਿੰਦੇ ਹੁਣ ਤਾਂ ਬਸੇਰੀ ਉਹ ਕਰਨੀ, ਨੱਠ ਜਾ ਇੱਥੋਂ। ਮਨ ਨਮਸਕਾਰ ਕਰੀ, ਦੋਵੇਂ ਹੱਥ ਜੋੜੇ ਤੁਰਿਆ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਦੱਸਦੇ ਨੇ ਸੰਗਤਾਂ ਨੂੰ ਕਿ ਪ੍ਰੇਮੀਓ, ਸਾਰੀ ਜ਼ਿੰਦਗੀ ਆਪਾਂ ਇਹਨਾਂ ਦੇ ਪਿਆਰ ਥਾਪੜੇ ਲੈਂਦੇ ਰਹੇ ਅਤੇ ਇਹਨਾਂ ਦੇ ਜਮਾਲ ਦੇ ਨਾਲ ਰੋਸ਼ਨੀ ਦਾ ਆਨੰਦ ਮਾਣਦੇ ਰਹੇ, ਰਸ ਦਾ ਆਨੰਦ ਮਾਣਦੇ। ਹੁਣ ਜਲਾਲ ਦੇ ਕੁੱਤਕੇ ਵੀ ਖਾਓ, ਉਹ ਵੀ ਕੋਈ ਬੁਰੀ ਬਾਤ ਨਹੀਂ ਹੈ, ਲੇਕਿਨ ਡੰਡਾ ਇੰਨੇ ਜ਼ੋਰ ਨਾਲ ਵੱਜਦਾ ਹੈ, ਸਹਿ ਨਹੀਂ ਹੁੰਦਾ, ਬੜਾ ਮੁਸ਼ਕਲ ਹੈ। ਸੋ ਆਪ ਸਾਰਿਆਂ ਨੂੰ ਵਾਰ ਵਾਰ ਦਿਲਾਸਾ ਦਿੰਦੇ ਨੇ ਕਿ ਗੁਰੂ ਦਾ ਸਾਂਗ ਹੈ, ਭਰਮਣਾ ਨਹੀਂ ਚਾਹੀਦਾ। ਸੋ ਕੱਲ੍ਹ ਬੜੀ ਲੰਮੀ ਵਿਚਾਰ ਕਰੀ ਸੀ ਵੀ ਜਦੋਂ ਗੁਰੂ ਕਸਵੱਟੀ ਲਾ ਦਿੰਦਾ ਫਿਰ ਸਿੱਖ ਦੇ ਵਾਸਤੇ ਹੱਦ ਤੋਂ ਜ਼ਿਆਦਾ ਮੁਸ਼ਕਲ ਹੈ, ਸਹਿ ਲਵੇ, ਬੜਾ ਮੁਸ਼ਕਲ ਹੈ ਸਾਹ ਸਹਿਣ ਦੀ। ਨਾ ਸੰਤਾਂ ਦੀ ਕਸਵੱਟੀ ਸਹੀ ਜਾਵੇ ਅਤੇ ਨਾ ਗੁਰੂ ਦੀ ਕਸਵੱਟੀ ਸਹੀ ਜਾਵੇ, ਕਿਉਂਕਿ ਦੋਵੇਂ ਬੇਲਾਗ ਹੁੰਦੇ ਨੇ। ਇਹਨਾਂ ਨੂੰ ਇਹ ਨਹੀਂ ਹੁੰਦਾ ਬਈ ਕੋਈ ਆਵੇ। ਕਬੀਰ ਸਾਹਿਬ ਨੇ ਇੱਕ ਵਾਰੀ ਸੰਗਤ 'ਤੇ ਕਸਵੱਟੀ ਲਾਈ, ਬਹੁਤੇ ਇਕੱਠ ਹੋਣ ਲੱਗ ਗਏ ਅਤੇ ਆਪਨੇ ਕਿਹਾ ਵੀ ਐਂ ਤਾਂ ਨਹੀਂ ਜਾਂਦੇ, ਕਸਵੱਟੀ ਲਾ ਦੀ। ਇੱਕ ਵੇਸ਼ਵਾ ਸੀ ਉਸੇ ਸ਼ਹਿਰ 'ਚ, ਉਹ ਆਪਦੇ ਉਪਦੇਸ਼ ਦੇ ਨਾਲ ਉੱਚੇ ਜੀਵਨ ਵਾਲੀ ਹੋ ਗਈ, ਪਰ ਲੋਕਾਂ ਦੀ ਨਿਗਾਹ ਉਹਦੇ ਉੱਤੇ ਇਹੀ ਸੀ ਵੀ ਇਹ ਵੇਸ਼ਵਾ, ਵੇਸ਼ਵਾ, ਅੰਦਰ ਦੀ ਅਵਸਥਾ ਨਹੀਂ ਸੀ ਜਾਣਦੇ। ਕਬੀਰ ਸਾਹਿਬ ਨੇ ਇੱਕ ਦਿਨ ਉਹਨੂੰ ਨਾਲ ਲਿਆ,
ਬਾਂਹ ਫੜ ਲਈ ਉਹਦੀ ਤੇ ਨਾਲ ਇੱਕ ਹੱਥ ਦੇ ਅੰਦਰ ਰੰਗੀ ਹੋਈ ਬੋਤਲ ਰੰਗ ਦੀ।